ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 3101767962। ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਦਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸ਼ੈਤਾਨ ਕਿਸ ਤਰ੍ਹਾਂ ਇਨਸਾਨ ਨੂੰ ਗੁਨਾਹ ਦੇ ਵੱਲ ਲੈ ਜਾਂਦਾ ਹੈ। ਸਾਥੀਓ, ਸਾਡੇ ਲਈ ਆਹ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਕਿਹੜੇ ਤਰੀਕੇ ਨਾਲ ਸ਼ੈਤਾਨ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਸ਼ੈਤਾਨ ਸਾਨੂੰ ਕਿਸ ਤਰ੍ਹਾਂ ਗੁਨਾਹ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਸ ਤਰ੍ਹਾਂ ਉਹ ਸਾਨੂੰ ਖੁਦਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਗਰ ਅਸੀਂ ਸ਼ੈਤਾਨ ਦੀਆਂ ਚਲਾਕੀਆਂ ਤੋਂ ਵਾਕਿਫ ਹੋਵਾਂਗੇ ਤਾਂ ਫਿਰ ਯਕੀਨਨ ਅਸੀਂ ਸਹੀ ਤੌਰ ਨਾਲ ਸ਼ੈਤਾਨ ਦਾ ਮੁਕਾਬਲਾ ਕਰ ਸਕਾਂਗੇ, ਸ਼ੈਤਾਨ ਦੀਆਂ ਚਲਾਕੀਆਂ ਤੋਂ, ਉਹਦੀ ਸਾਜ਼ਿਸ਼ਾਂ ਤੋਂ ਬਚ ਸਕਾਂਗੇ ਅਤੇ ਉਹਨੂੰ ਸ਼ਿਕਸਤ ਦੇ ਸਕਾਂਗੇ। ਅਗਰ ਅਸੀਂ ਪੈਦਾਇਸ਼ ਦੀ ਕਿਤਾਬ ਦੇ 3 ਬਾਬ ਦੀ 2-5 ਐਤਕ ਪੜ੍ਹੀਏ ਅਤੇ ਇੱਥੇ ਸਾਨੂੰ ਆਹ ਗੱਲ ਪੜ੍ਹਨ ਨੂੰ ਮਿਲਦੀ ਹੈ ਕਿ ਕਿਸ ਤਰ੍ਹਾਂ ਸ਼ੈਤਾਨ ਨੇ ਹਵਾ ਨੂੰ ਗੁਨਾਹ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਸਾਥੀਓ, ਜਦੋਂ ਅਸੀਂ ਅੱਜ ਦੇ ਇਸ ਕਲਾਮ ਨੂੰ ਬੜੇ ਧਿਆਨ ਨਾਲ ਸੁਣਾਂਗੇ ਤਾਂ ਯਕੀਨਨ ਅਸੀਂ ਅੱਜ ਜ਼ਰੂਰ ਇਸ ਗੱਲ ਨੂੰ ਜਾਣਨ ਵਾਲੇ ਬਣਾਂਗੇ ਕਿ ਕਿਹੜੇ ਤਰੀਕੇ ਨਾਲ ਸ਼ੈਤਾਨ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅਸੀਂ ਕਿਵੇਂ ਉਹਦੀ ਚਲਾਕੀਆਂ ਤੋਂ ਬਚ ਸਕਦੇ ਹਾਂ। ਪੈਦਾਇਸ਼ ਦੀ ਕਿਤਾਬ ਜਿਹੜੀ ਕਿ ਬਾਈਬਲ ਮੁਕੱਦਸ ਦੀ ਪਹਿਲੀ ਕਿਤਾਬ ਹੈ, ਇਹਦੇ 3 ਬਾਬ ਦੀ 2 ਐ ਤੋਂ ਲੈ ਕੇ 5 ਐ ਤੱਕ ਲਿਖਿਆ ਹੈ ਕਿ ਔਰਤ ਨੇ ਸੱਪ ਨੂੰ ਕਿਹਾ ਕਿ ਬਾਗ ਦੇ ਦਰਖਤਾਂ ਦਾ ਫਲ ਤਾਂ ਅਸੀਂ ਖਾ ਸਕਦੇ ਹਾਂ, ਪਰ ਜਿਹੜਾ ਦਰਖਤ ਬਾਗ ਦੇ ਵਿੱਚ ਏ, ਉਸ ਫਲ ਦੀ ਬਾਬਤ ਖੁਦਾ ਨੇ ਕਿਹਾ ਹੈ ਕਿ ਤੁਸੀਂ ਨਾ ਉਹਨੂੰ ਖਾਇਆ ਜੇ ਅਤੇ ਨਾ ਛੂਇਆ ਜੇ, ਵਰਨਾ ਮਰ ਜਾਓਗੇ। ਫਿਰ ਸੱਪ ਨੇ ਔਰਤ ਨੂੰ ਕਿਹਾ ਕਿ ਤੁਸੀਂ ਹਰਗਿਜ਼ ਨਹੀਂ ਮਰੋਗੇ, ਬਲਕਿ ਖੁਦਾ ਜਾਣਦਾ ਹੈ ਕਿ ਜਿਹੜੇ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਖੁਦਾ ਦੇ ਵਾਂਗੂ ਨੇਕੋਬਦ ਦੇ ਜਾਣਨ ਵਾਲੇ ਬਣ ਜਾਓਗੇ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਨੇ ਹਾਂ ਕਿ ਜਦੋਂ ਆਦਮ ਅਤੇ ਹਵਾ ਬਾਗੇ ਅਦਨ ਵਿੱਚ ਸਨ, ਉਸ ਵੇਲੇ ਉਹਨਾਂ ਨੂੰ ਆਹ ਹੁਕਮ ਮਿਲਿਆ ਕਿ ਉਹ ਨੇਕੋਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਨਾ ਖਾਣ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਗੱਲ ਜ਼ਰੂਰ ਦੱਸਣਾ ਚਾਹਾਂਗਾ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਏ ਬਜ਼ੁਰਗ ਵਾਂਬੀਆ ਇਹਦੇ ਸਫ਼ਰ ਨੰਬਰ 34 ਵਿੱਚ ਆਹ ਗੱਲ ਲਿਖਦੀ ਹੈ ਕਿ ਨੇਕੋਬਦ ਦੀ ਪਹਿਚਾਣ ਦਾ ਦਰਖਤ ਖੁਦਾ ਦੀ ਫਰਮਾ ਬਰਦਾਰੀ ਅਤੇ ਉਹਦੀ ਮੁਹੱਬਤ ਦੀ ਕਸੌਟੀ ਠਹਿਰਾਇਆ ਗਿਆ। ਸੋ ਆਹ ਗੱਲ ਸੱਚ ਹੈ ਕਿ ਨੇਕੋਬਦ ਦੀ ਪਹਿਚਾਣ ਦਾ ਦਰਖਤ ਇਸ ਗੱਲ ਦੀ ਅਲਾਮਤ ਸੀ, ਇਸ ਗੱਲ ਦਾ ਨਿਸ਼ਾਨ ਸੀ ਕਿ ਇਨਸਾਨ ਕਿੰਨੀ ਵਫ਼ਾਦਾਰੀ ਵਿਖਾਉਂਦਾ ਹੈ। ਖੁਦਾਮਦ ਨੇ ਆਹ ਦਰਖਤ ਇਸ ਲਈ ਲਗਾਇਆ ਤਾਂ ਕਿ ਉਹ ਵੇਖ ਸਕੇ ਕਿ ਇਨਸਾਨ ਉਹਦੇ ਨਾਲ ਕਿੰਨਾ ਵਫ਼ਾਦਾਰ ਹੈ। ਸੋ ਇਨਸਾਨ ਦੀ ਵਫ਼ਾਦਾਰੀ ਦਾ ਸਬੂਤ ਖੁਦਾ ਦੇ ਹੁਕਮ ਮੰਨਣ ਵਿੱਚ ਸੀ। ਅਗਰ ਇਨਸਾਨ ਖੁਦਾ ਦੇ ਹੁਕਮ ਨੂੰ ਮੰਨਦਾ, ਖੁਦਾ ਦੀ ਪੂਰੀ ਪੈਰਵੀ ਕਰਦਾ, ਵਫ਼ਾਦਾਰੀ ਵਿਖਾਉਂਦਾ, ਤਾਂ ਫਿਰ ਯਕੀਨਨ ਉਹਨੇ ਨਿਕਬਤ ਦੀ ਪਹਿਚਾਣ ਦਾ ਦਰਖਤ ਦਾ ਫਲ ਨਹੀਂ ਖਾਣਾ ਸੀ। ਖੁਦਾਵੰਦ ਦਾ ਕਲਾਮ ਆਹ ਗੱਲ ਬਿਆਨ ਕਰਦਾ ਹੈ ਕਿ ਇਨਸਾਨ ਨੇ ਖੁਦਾ ਦੀ ਨਾਫਰਮਾਨੀ ਕੀਤੀ। ਸਾਥੀਓ, ਆਓ ਅਸੀਂ ਕੁਝ ਦੇਰ ਲਈ ਉਹਨਾਂ ਗੱਲਾਂ ਨੂੰ ਵੇਖੀਏ, ਉਹਨਾਂ ਗੱਲਾਂ 'ਤੇ ਗੁਰਖੋਸ ਕਰੀਏ ਜਿਹੜੀਆਂ ਗੱਲਾਂ ਸ਼ੈਤਾਨ ਨੇ ਔਰਤ ਨੂੰ ਕਿਹਾ। ਸ਼ੈਤਾਨ ਦੀਆਂ ਇਹਨਾਂ ਗੱਲਾਂ ਤੋਂ ਅਸੀਂ ਜਾਣ ਸਕਾਂਗੇ ਕਿ ਕਿਸ ਤਰ੍ਹਾਂ ਉਹ ਇਨਸਾਨ ਨੂੰ ਗੁੰਮਰਾਹ ਕਰਦਾ ਹੈ, ਕਿਸ ਤਰ੍ਹਾਂ ਉਹ ਇਨਸਾਨ ਦੇ ਚੌਗਿਰਦ ਜਾਲ ਵਿਛਾਉਂਦਾ ਹੈ, ਕਿਸ ਤਰ੍ਹਾਂ ਉਹ ਇਨਸਾਨ ਨੂੰ ਗੁਨਾਹ ਵੱਲ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਬਾਈਬਲ ਮੁਕੱਦਸ ਵਿੱਚ ਜਿਵੇਂ ਕਿ ਅਸਾਂ ਗੱਲ ਪੜ੍ਹੀਏ ਕਿ ਸੱਪ ਨੇ ਔਰਤ ਨੂੰ ਪੁੱਛਿਆ ਕਿ ਕੀ ਵਾਕਈ ਖੁਦਾ ਨੇ ਆਖਿਆ ਹੈ ਕਿ ਬਾਗ ਦੇ ਕਿਸੇ ਦਰਖਤ ਦਾ ਫਲ ਤੁਸੀਂ ਨਾ ਖਾਇਆ ਜੇ। ਸਾਥੀਓ, ਹਵਾ ਨੇ ਫੌਰਨ ਸ਼ੈਤਾਨ ਦੀ ਗੱਲ ਦਾ ਜਵਾਬ ਦਿੱਤਾ। ਉਹਨੇ ਕਿਹਾ ਕਿ ਬਾਗ ਦੇ ਦਰਖਤਾਂ ਦਾ ਫਲ ਤਾਂ ਅਸੀਂ ਖਾ ਸਕਦੇ ਹਾਂ, ਪਰ ਜਿਹੜਾ ਦਰਖਤ ਬਾਗ ਦੇ ਵਿੱਚ ਏ, ਉਸ ਫਲ ਦੀ ਬਾਬਤ ਖੁਦਾ ਨੇ ਕਿਹਾ ਹੈ ਕਿ ਤੁਸੀਂ ਉਹਨੂੰ ਨਾ ਖਾਇਆ ਜੇ, ਨਾ ਛੂਇਆ ਜੇ, ਵਰਨਾ ਮਰ ਜਾਓਗੇ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਸ਼ੈਤਾਨ ਜਿਹੜਾ ਪਹਿਲਾ ਹਰਬਾ ਇਸਤੇਮਾਲ ਕਰਦਾ ਹੈ, ਅਸੀਂ ਵੇਖਦੇ ਕਿ ਉਹ ਇੱਕ ਸੱਪ ਨੂੰ ਇਸਤੇਮਾਲ ਕਰਦਾ ਹੈ। ਸੱਪ ਦੀ ਸੂਰਤ ਵਿੱਚ ਉਹ ਹਵਾ ਦੇ ਕੋਲ ਆਉਂਦਾ ਹੈ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਆਪਣੀ ਕਿਤਾਬ ਕਦੀਮ ਅਬਾਏ ਬਜ਼ੁਰਗ ਵਾਂਬੀਆ ਇਹਦੇ ਸਫ਼ਾ ਨੰਬਰ 35 ਵਿੱਚ ਕਿ ਆਪਣੇ ਕੰਮ ਨੂੰ ਪਰਦਾ ਰਾਜ਼ ਵਿੱਚ ਰੱਖਦੇ ਹੋਇਆਂ ਸ਼ੈਤਾਨ ਨੇ ਸੱਪ ਨੂੰ ਆਪਣਾ ਅਲਾਕਾਰ ਬਣਾਇਆ। ਧੋਖੇ ਅਤੇ ਫਰੇਬ ਦੇ ਨਾਲ ਨਹਾਇਤ ਮੁਨਾਸਿਬ ਉਹਨੇ ਬੇਸ ਵਟਾਇਆ। ਉਸ ਵੇਲੇ ਸੱਪ ਜ਼ਮੀਨ ਦੇ ਸਾਰੇ ਜਾਨਵਰਾਂ 'ਚੋਂ ਸਭ ਤੋਂ ਜ਼ਿਆਦਾ ਅਕਲਮੰਦ ਅਤੇ ਖੂਬਸੂਰਤ ਸੀ। ਉਹਦੇ ਖੂਬਸੂਰਤ ਪਰ ਸਨ। ਜਦੋਂ ਉਹ ਹਵਾ ਵਿੱਚ ਪ੍ਰਵਾਸ ਕਰਦਾ, ਉਸ ਵੇਲੇ ਉਹਨਾਂ ਦੀ ਚਮਕ ਅੱਖਾਂ ਨੂੰ ਨਹਾਇਤ ਖੂਬਸੂਰਤ ਲੱਗਦੀ। ਉਹਦਾ ਰੰਗ ਆਬਦਾਰ ਸੋਨੇ ਦੇ ਵਾਂਗੂ ਚਮਕਦਾ ਨਜ਼ਰ ਆਉਂਦਾ ਸੀ। ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਉਹ ਉਸ ਮਮਨੂ ਦਰਖਤ ਦੇ ਫਲ ਦੇ ਨਾਲ ਲੱਦੀ ਹੋਈ ਸ਼ਾਖਾਂ ਵਿੱਚ ਆਰਾਮ ਕਰਦਾ ਸੀ ਤੇ ਉਹਦੇ ਲਜ਼ੀਜ਼ ਫਲ ਦਾ ਮਜ਼ਾ ਉਡਾਉਂਦਾ ਸੀ। ਤੇ ਫਰਿਸ਼ਤਿਆਂ ਨੇ ਹਵਾ ਨੂੰ ਆਗਾਹ ਕਰ ਦਿੱਤਾ ਸੀ ਕਿ ਬਾਗ ਵਿੱਚ ਰੋਜ਼ਮਰਾ ਦੇ ਕੰਮਾਂ ਦੇ ਵੇਲੇ ਆਪਣੇ ਖਾਵੰਦ ਤੋਂ ਜੁਦਾ ਨਾ ਹੋਏ। ਫਰਿਸ਼ਤਿਆਂ ਦੀ ਅਗਾਹੀ ਤੋਂ ਲਾਪਰਵਾਹੀ ਕਰਕੇ ਉਹਨੇ ਉਸ ਦਰਖਤ ਦੇ ਕੋਲ ਜਾਣਾ ਪਸੰਦ ਕੀਤਾ ਤੇ ਜਦੋਂ ਉਹ ਹੈਰਤ ਦੇ ਨਾਲ ਉਸ ਮਮਨੂ ਦਰਖਤ ਨੂੰ ਵੇਖਣਦੀ ਸੀ ਜਿਹਦਾ ਫਲ ਵੇਖਣ ਵਿੱਚ ਨਹਾਇਤ ਖੂਬਸੂਰਤ ਸੀ, ਉਹ ਆਪਣੇ ਦਿਲ ਵਿੱਚ ਸੋਚਣ ਲੱਗੀ ਕਿ ਖੁਦਾ ਨੇ ਉਹਨਾਂ ਨੂੰ ਕਿਉਂ ਇਸ ਦਰਖਤ ਤੋਂ ਮਹਿਰੂਮ ਰੱਖਿਆ ਹੈ, ਕਿਉਂ ਨਹੀਂ ਉਹ ਆ ਚਾਹੁੰਦਾ ਕਿ ਅਸੀਂ ਇਸ ਦਰਖਤ ਦਾ ਫਲ ਖਾਈਏ। ਸੋ ਜਦੋਂ ਹਵਾ ਨਿਕੋਬਤ ਦੀ ਪਹਿਚਾਣ ਦੇ ਦਰਖਤ ਦੇ ਕੋਲ ਸੀ ਉਸ ਵੇਲੇ ਸ਼ੈਤਾਨ ਨੇ ਮੌਕਾ ਪਾ ਕੇ ਸੱਪ ਦੀ ਸੂਰਤ ਵਿੱਚ ਆ ਕੇ ਉਹਨੂੰ ਕਿਹਾ ਕਿ ਕੀ ਖੁਦਾ ਨੇ ਵਾਕਈ ਤੁਹਾਨੂੰ ਬਾਗ ਦੇ ਦਰਖਤਾਂ ਦਾ ਫਲ ਖਾਣ ਤੋਂ ਮਨਾ ਕੀਤਾ ਹੈ। ਸਾਥੀਓ, ਸ਼ਾਇਦ ਤੁਹਾਡੇ ਜ਼ਿਹਨ ਵਿੱਚ ਆ ਸਵਾਲ ਹੋਏ ਕਿ ਕੀ ਉਸ ਵੇਲੇ ਜਿਹੜੇ ਸੱਪ ਸਨ ਉਹ ਬੋਲਦੇ ਸਨ। ਖੁਦਾ ਦੀ ਖਾਦਮਾ ਮਿਸ ਜ਼ੈਲਨ ਜੀ ਵਾਈਟ ਫਰਮਾਉਂਦੀ ਹੈ ਆਪਣੀ ਕਿਤਾਬ ਕਦੀਮ ਬਾਏ ਬਜ਼ੁਰਗ ਵਾਂਬੀ ਅੱਜ ਦੇ ਸਫ਼ਾ ਨੰਬਰ 36 ਵਿੱਚ ਕਿ ਜਦੋਂ ਹਵਾ ਨੇ ਆਪਣੇ ਦਿਲ ਦੇ ਖਿਆਲਾਤ ਦੀ ਆਵਾਜ਼ ਨੂੰ ਸੁਣਿਆ ਉਹ ਹੈਰਾਨ ਹੋਈ, ਪਰ ਸੱਪ ਨੇ ਸੁਰੀਲੀ ਆਵਾਜ਼ ਵਿੱਚ ਆਪਣੀ ਗੁਫ਼ਤਗੂ ਨੂੰ ਜਾਰੀ ਰੱਖਦੇ ਹੋਇਆਂ ਉਹਦੀ ਬੇਹੱਦ ਖੂਬਸੂਰਤੀ ਤੇ ਜਮਾਲ ਦੀ ਤਾਰੀਫ ਕੀਤੀ। ਸੱਪ ਦੇ ਅਲਫਾਜ਼ ਹਵਾ ਨੂੰ ਬੁਰੇ ਨਾ ਲੱਗੇ। ਹਵਾ ਉਸ ਜਗ੍ਹਾ ਤੋਂ ਭੱਜਣ ਦੀ ਬਜਾਏ ਬੜੇ ਤਜੁਬ ਨਾਲ ਆ ਵੇਖਣ ਲੱਗੀ। ਉਹਦੀ ਆਵਾਜ਼ ਸੁਣਦੀ ਰਹੀ ਕਿ ਸੱਪ ਵੀ ਬੋਲਾਂਦੀ ਹੈ। ਅਗਰ ਕੋਈ ਫਰਿਸ਼ਤਾ ਉਹਦੇ ਨਾਲ ਹਮਕਲਾਮ ਹੁੰਦਾ ਤੇ ਸ਼ਾਇਦ ਉਹ ਖੌਫਜ਼ਦਾ ਹੋ ਜਾਂਦੀ, ਪਰ ਉਹ ਇਸ ਨਜ਼ਾਰੇ ਤੋਂ ਬੜੀ ਹੈਰਾਨ ਹੋਈ ਕਿ ਸੱਪ ਵੀ ਬੋਲਾਂਦੀ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਜ਼ੈਲਨ ਜੀ ਵਾਈਟ ਫਰਮਾਉਂਦੀ ਹੈ ਕਿ ਬਾਗੇ ਅਦਨ ਵਿੱਚ ਸੱਪ ਸੁਰੀਲੀ ਆਵਾਜ਼ ਵਿੱਚ ਹਵਾ ਨਾਲ ਗੱਲਬਾਤ ਕਰਦਾ ਹੈ ਤੇ ਹਵਾ ਜਦੋਂ ਸੱਪ ਨੂੰ ਬੋਲਦੇ ਹੋਇਆਂ ਵੇਖਦੀ ਏ ਉਹ ਬੜੀ ਹੈਰਾਨ ਹੁੰਦੀ ਏ, ਤਜੁਬ ਕਰਦੀ ਏ ਕਿ ਸੱਪ ਵੀ ਬੋਲਾਂਦੇ ਹੈ। ਸਾਥੀਓ, ਕਈ ਦਫ਼ਾ ਜਦੋਂ ਅਸੀਂ ਕਿਸੇ ਪਰਿੰਦੇ ਨੂੰ ਬੋਲਦੇ ਹੋਇਆਂ ਵੇਖਦੇ ਹਾਂ ਉਸ ਵੇਲੇ ਅਸੀਂ ਬੜਾ ਤਜੁਬ ਕਰਦੇ ਹਾਂ, ਉਸ ਵੇਲੇ ਅਸੀਂ ਉਸ ਪਰਿੰਦੇ ਨੂੰ ਬੋਲਦੇ ਹੋਇਆਂ ਪਸੰਦ ਕਰਦੇ ਹਾਂ। ਮਿਸਾਲ ਦੇ ਤੌਰ ਨਾਲ ਅਗਰ ਕੋਈ ਤੋਤਾ ਆਦਮੀਆਂ ਵਾਂਗੂ ਬੋਲੇ ਤਾਂ ਸਾਨੂੰ ਉਹਦੀ ਆਵਾਜ਼ ਉਹਦਾ ਬੋਲਣਾ ਬੜਾ ਅੱਛਾ ਲੱਗਦਾ ਹੈ। ਸੋ ਜਦੋਂ ਹਵਾ ਨੇ ਵੀ ਸੱਪ ਨੂੰ ਬੋਲਦੇ ਹੋਇਆਂ ਵੇਖਿਆ ਉਹ ਬੜੀ ਹੈਰਾਨ ਹੋਈ, ਉਹਨੂੰ ਉਹਦਾ ਬੋਲਣਾ ਬੜਾ ਅੱਛਾ ਲੱਗਿਆ, ਪਸੰਦ ਉਹਨੂੰ ਆਇਆ। ਅਤੇ ਖੁਦਾ ਦੀ ਖਾਦਮਾ ਮਿਸ ਜ਼ੈਲਨ ਜੀ ਵਾਈਟ ਫਰਮਾਉਂਦੀ ਹੈ ਕਿ ਅਗਰ ਕੋਈ ਫਰਿਸ਼ਤਾ ਉਹਦੇ ਨਾਲ ਹਮ ਕਲਾਮ ਹੁੰਦਾ ਤਾਂ ਫਿਰ ਯਕੀਨਨ ਉਹਨੇ ਖੌਫਜ਼ਦਾ ਹੋ ਜਾਣਾ ਸੀ। ਸੋ ਇਸ ਵੇਖਣਾ ਕਿ ਆਜ਼ਮਾਨ ਵਾਲੇ ਨੇ ਬੜੇ ਤਰੀਕੇ ਨਾਲ ਐਸਾ ਜਾਲ ਵਿਛਾਇਆ ਜਿਹਦੇ ਵਿੱਚ ਹਵਾ ਖੁਦ ਹੀ ਫਸ ਗਈ। ਸੋ ਪੇਸ ਵਟਾ ਕੇ ਸ਼ੈਤਾਨ ਨੇ ਪਹਿਲਾ ਵਾਰ ਹਵਾ 'ਤੇ ਕੀਤਾ, ਔਰ ਫਿਰ ਅਸੀਂ ਵੇਖਦੇ ਕਿ ਦੂਜਾ ਜਿਹੜਾ ਉਹਦਾ ਵਾਰ ਸੀ, ਦੂਜੀ ਜਿਹੜੀ ਉਹਦੀ ਚਲਾਕੀ ਸੀ, ਜਿਹੜਾ ਗੁੰਮਰਾਹ ਕਰਨ ਦਾ ਤਰੀਕਾ ਸੀ, ਉਹ ਸੀ ਝੂਠੀ ਤਾਲੀਮ। ਉਹਨੂੰ ਪਤਾ ਸੀ ਕਿ ਖੁਦਾ ਨੇ ਸਾਰੇ ਦਰਖਤਾਂ ਦਾ ਫਲ ਖਾਣ ਤੋਂ ਮਨਾ ਨਹੀਂ ਕੀਤਾ, ਸਿਰਫ ਇੱਕ ਦਰਖਤ ਦੀ ਬਾਬਤ ਕਿਹਾ ਕਿ ਤੁਸੀਂ ਇਹਨੂੰ ਨਾ ਖਾਇਆ ਜੇ, ਨਾ ਛੂਇਆ ਜੇ, ਵਰਨਾ ਤੁਸੀਂ ਮਰ ਜਾਓਗੇ। ਸੋ ਜਦੋਂ ਔਰਤ ਨੇ ਦੱਸਿਆ ਕਿ ਖੁਦਾ ਨੇ ਸਾਨੂੰ ਸਿਰਫ ਨੇਕੋਬਦ ਦੇ ਪਹਿਚਾਣ ਦੇ ਦਰਖਤ ਦਾ ਫਲ ਖਾਣ ਤੋਂ ਮਨਾ ਕੀਤਾ ਹੈ, ਉਸ ਵੇਲੇ ਸ਼ੈਤਾਨ ਨੇ ਔਰਤ ਨਾਲ ਸਭ ਤੋਂ ਵੱਡਾ ਤੇ ਪਹਿਲਾ ਝੂਠ ਬੋਲਿਆ। ਉਹਨੇ ਕਿਹਾ ਕਿ ਤੁਸੀਂ ਹਰਗਿਜ਼ ਨਹੀਂ ਮਰੋਗੇ। ਸਾਥੀਓ, ਆ ਉਹ ਝੂਠ ਹੈ, ਆ ਝੂਠ ਦੀ ਤਾਲੀਮ ਉਹ ਹੈ ਜਿਹੜੀ ਕਿ ਅੱਜ ਵੀ ਇਸ ਦੁਨੀਆਂ ਵਿੱਚ ਪਾਈ ਜਾਂਦੀ ਹੈ। ਖੁਦਾਵੰਦ ਫਰਮਾਉਂਦਾ ਹੈ ਕਿ ਅਗਰ ਤੁਸੀਂ ਗੁਨਾਹ ਕਰੋਗੇ ਤੇ ਮਰ ਜਾਓਗੇ, ਜਦਕਿ ਸ਼ੈਤਾਨ ਕਹਿੰਦਾ ਹੈ ਕਿ ਤੁਸੀਂ ਹਰਗਿਜ਼ ਨਹੀਂ ਮਰੋਗੇ। ਸਾਥੀ, ਉਸ ਵੇਲੇ ਕਿ ਅੱਜ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਗੱਲ 'ਤੇ ਯਕੀਨ ਰੱਖਦੇ ਨੇ ਕਿ ਜਦੋਂ ਲੋਕ ਮਰ ਜਾਂਦੇ ਨੇ ਉਸ ਵੇਲੇ ਉਹਨਾਂ ਦੀਆਂ ਰੂਹਾਂ ਜ਼ਿੰਦਾ ਰਹਿੰਦੀਆਂ ਨੇ, ਲੋਕਾਂ ਦਾ ਮਰਨ ਦੇ ਬਾਅਦ ਮੁਕੰਮਲ ਤੌਰ ਨਾਲ ਖਾਤਮਾ ਨਹੀਂ ਹੁੰਦਾ, ਬਲਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਲੋਕ ਦੋਜ਼ਖ ਵਿੱਚ ਚਲੇ ਜਾਂਦੇ ਨੇ, ਜਾਂ ਇਸ ਜ਼ਮੀਨ 'ਤੇ ਚੱਲਦੇ ਫਿਰਦੇ ਰਹਿੰਦੇ ਨੇ, ਜਾਂ ਫਿਰ ਉਹ ਆਸਮਾਨ 'ਤੇ ਚਲੇ ਜਾਂਦੇ ਨੇ ਮਰਨ ਦੇ ਬਾਅਦ। ਜਦਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਹ ਉਸ ਵੇਲੇ ਹੀ ਖਤਮ ਹੋ ਜਾਂਦਾ ਹੈ। ਮੌਤ ਦੇ ਬਾਅਦ ਖੁਦਾ ਦੀ ਯਾਦ ਨਹੀਂ, ਕਬਰ ਵਿੱਚ ਕੌਣ ਖੁਦਾ ਦੀ ਸ਼ੁਕਰਗੁਜ਼ਾਰੀ ਕਰੇਗਾ? ਬਾਈਬਲ ਮੁਕੱਦਸਾ ਗੱਲ ਬਿਆਨ ਕਰਦੀ ਹੈ ਕਿ ਇਨਸਾਨ ਜਦੋਂ ਮਰ ਜਾਂਦਾ ਹੈ ਉਸ ਵੇਲੇ ਮੁਕੰਮਲ ਤੌਰ ਨਾਲ ਖਤਮ ਹੋ ਜਾਂਦਾ ਹੈ। ਸੋ ਜਦੋਂ ਔਰਤ ਨੂੰ ਕਿਹਾ ਗਿਆ ਕਿ ਤੁਸੀਂ ਅਗਰ ਗੁਨਾਹ ਕਰੋਗੇ ਤਾਂ ਉਸ ਵੇਲੇ ਤੁਸੀਂ ਮਰ ਜਾਓਗੇ, ਅਸਵੇਹ ਕਿ ਸ਼ੈਤਾਨ ਨੇ ਉਹਨਾਂ ਨੂੰ ਆ ਜਿਤਾਇਆ ਕਿ ਤੁਸੀਂ ਹਰਗਿਜ਼ ਨਹੀਂ ਮਰੋਗੇ। ਸਾਥੀਓ, ਜਿਸ ਵੇਲੇ ਹੀ ਉਹਨਾਂ ਨੇ ਖੁਦਾ ਦੀ ਨਾਫਰਮਾਨੀ ਕੀਤੀ ਸੀ, ਗੁਨਾਹ ਕੀਤਾ ਸੀ, ਉਸੇ ਵੇਲੇ ਹੀ ਉਹ ਰੂਹਾਨੀ ਤੌਰ ਨਾਲ ਖੁਦਾ ਤੋਂ ਦੂਰ ਹੋ ਗਏ, ਰੂਹਾਨੀ ਤੌਰ ਨਾਲ ਉਹ ਮੁਰਦਾ ਹੋ ਗਏ। ਸੋ ਇਸ ਵੇਲੇ ਕਿ ਸ਼ੈਤਾਨ ਨੇ ਜਿਹੜਾ ਦੂਜਾ ਹਰਬ ਇਸਤੇਮਾਲ ਕੀਤਾ ਉਹ ਝੂਠੀ ਤਾਲੀਮ ਸੀ। ਉਹਨੇ ਕਿਹਾ ਕਿ ਤੁਸੀਂ ਹਰਗਿਜ਼ ਨਹੀਂ ਮਰੋਗੇ। ਫਿਰ ਉਹਨੇ ਕਿਹਾ ਕਿ ਖੁਦਾ ਆਪ ਜਾਣਦਾ ਹੈ ਕਿ ਜਿਹੜੇ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੇ ਅੱਖਾਂ ਖੁੱਲ ਜਾਣਗੀਆਂ, ਤੁਸੀਂ ਖੁਦਾ ਦੇ ਵਾਂਗੂ ਨਿਕਬਤ ਦੇ ਜਾਣਨ ਵਾਲੇ ਬਣ ਜਾਓਗੇ। ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਆ ਅਲਫਾਜ਼ ਸ਼ੈਤਾਨ ਨੇ ਹਸਦ ਦੀ ਬਿਨਾਹ 'ਤੇ ਕਹੇ ਸਨ। ਉਹਨੇ ਹਵਾ ਨੂੰ ਇਸ ਗੱਲ ਦਾ ਯਕੀਨ ਦਿਲਾਉਣਾ ਚਾਹਿਆ ਕਿ ਉਹ ਮਰਨਗੇ ਨਹੀਂ ਬਲਕਿ ਖੁਦਾ ਦੇ ਵਾਂਗੂ ਹੋ ਜਾਣਗੇ, ਖੁਦਾ ਦੇ ਬਰਾਬਰ ਬਣ ਜਾਣਗੇ। ਔਰ ਫਿਰ ਅਸੀਂ ਕਿਹਾ ਕਿ ਸ਼ੈਤਾਨ ਨੇ ਹਵਾ ਦੇ ਅੰਦਰ ਸ਼ੱਕ ਪੈਦਾ ਕੀਤਾ, ਉਹਨੂੰ ਸ਼ੱਕ ਵਿੱਚ ਮੁਬਤਲਾ ਕੀਤਾ, ਉਹਨੂੰ ਇਸ ਗੱਲ ਦਾ ਅਹਿਸਾਸ ਦਿਲਾਉਣਾ ਚਾਹਿਆ ਕਿ ਖੁਦਾ ਨਹੀਂ ਚਾਹੁੰਦਾ ਕਿ ਤੁਸੀਂ ਉਹਦੇ ਵਾਂਗੂ ਦੇ ਹੋ ਜਾਓ, ਉਹਦੇ ਬਰਾਬਰ ਬਣ ਜਾਓ, ਉਹ ਤੁਹਾਡੇ ਨਾਲ ਮੁਹੱਬਤ ਨਹੀਂ ਕਰਦਾ, ਇਸ ਲਈ ਉਹਨੇ ਤੁਹਾਨੂੰ ਮਨ੍ਹਾ ਕੀਤਾ ਕਿ ਤੁਸੀਂ ਇਸ ਦਰਖਤ ਦਾ ਫਲ ਨਾ ਖਾਓ। ਸੋ ਸਾਥੀ, ਉਸ ਵੇਖਣਾ ਕਿ ਸ਼ੈਤਾਨ ਨੇ ਬੜੀ ਚਲਾਕੀ ਦੇ ਨਾਲ, ਬੜੇ ਧੋਖੇ ਨਾਲ ਹਵਾ ਨੂੰ ਫਸਾਇਆ, ਉਹਨੂੰ ਗੁਨਾਹ ਕਰਨ ਦੇ ਲਈ ਕਾਇਲ ਕੀਤਾ। ਅਤੇ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਆਖਿਰਕਾਰ ਹਵਾ ਨੇ ਸ਼ੈਤਾਨ ਦੀ ਗੱਲ ਮੰਨੀ, ਉਹਨੇ ਉਸ ਦਰਖਤ ਦਾ ਫਲ ਖਾਧਾ, ਅਤੇ ਨਾ ਸਿਰਫ ਖੁਦ ਖਾਧਾ ਬਲਕਿ ਉਹਨੇ ਆਪਣੇ ਸ਼ੌਹਰ ਆਦਮ ਨੂੰ ਵੀ ਦਿੱਤਾ। ਆਦਮ ਅਤੇ ਹਵਾ ਨੇ ਨਿਕਬਤ ਦੀ ਪਹਿਚਾਣ ਦੇ ਦਰਖਤ ਦਾ ਫਲ ਖਾਧਾ, ਇਸ ਤਰ੍ਹਾਂ ਉਹਨਾਂ ਨੇ ਖੁਦਾ ਦੀ ਨਾਫਰਮਾਨੀ ਕਰਕੇ ਆਪਣੇ ਆਪ ਨੂੰ ਖੁਦਾ ਦੇ ਜਲਾਲ ਤੋਂ ਮਹਿਰੂਮ ਕਰ ਲਿਆ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਸ਼ੈਤਾਨ ਨੇ ਬੜੀ ਚਲਾਕੀ ਦੇ ਨਾਲ ਇਨਸਾਨ ਨੂੰ ਗੁਨਾਹ ਵਿੱਚ ਡੇਗਿਆ। ਅਤੇ ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮਾ ਬਾਏ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 37 ਵਿੱਚ ਇਹ ਗੱਲ ਲਿਖਦੀ ਹੈ ਕਿ ਆਦਮ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਸ਼ੈਤਾਨ ਦਾ ਆਹੀ ਕੰਮ ਹੈ, ਅਤੇ ਇਹਦੇ ਵਿੱਚ ਉਹਨੂੰ ਬੜੀ ਕਾਮਯਾਬੀ ਵੀ ਹਾਸਲ ਹੋਈ ਹੈ। ਉਹ ਇਨਸਾਨਾਂ ਨੂੰ ਆਜ਼ਮਾਉਂਦਾ ਹੈ ਕਿ ਉਹ ਖੁਦਾ ਦੀ ਮੁਹੱਬਤ ਅਤੇ ਹਕਮਤ 'ਤੇ ਸ਼ੱਕ ਕਰਨ। ਉਹ ਹਮੇਸ਼ਾ ਆ ਕੋਸ਼ਿਸ਼ ਕਰਦਾ ਹੈ ਕਿ ਬੇਅਦਬ ਰੂਹ 'ਤੇ ਬੇਚੈਨ ਅਤੇ ਰਾਜ਼ ਨੂੰ ਜਾਣਨ ਦੀ ਖੁਆਇਸ਼ ਇਨਸਾਨ ਵਿੱਚ ਪੈਦਾ ਕਰੇ, ਤਾਂ ਕਿ ਉਹ ਖੁਦਾ ਦੀ ਹਕਮਤ ਅਤੇ ਕੁਦਰਤ ਦੇ ਭੇਤਾਂ ਦੀ ਤੈਅ ਤੱਕ ਪਹੁੰਚ ਜਾਏ। ਬੇਸ਼ੁਮਾਰ ਲੋਕ ਉਹਨਾਂ ਗੱਲਾਂ ਦੀ ਤਲਾਸ਼ ਵਿੱਚ ਜਿਹੜੀਆਂ ਖੁਦਾ ਨੇ ਇਨਸਾਨ 'ਤੇ ਜ਼ਹਿਰ ਨਹੀਂ ਕੀਤੀਆਂ, ਜਿਹੜੀਆਂ ਗੱਲਾਂ ਖੁਦਾ ਨੇ ਰਾਜ਼ ਵਿੱਚ ਰੱਖਿਆ ਨੇ, ਇਨਸਾਨ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਅਤੇ ਸ਼ੈਤਾਨ ਲੋਕਾਂ ਨੂੰ ਨਾਫਰਮਾਨੀ ਦੀ ਤਰਫ ਲਿਜਾ ਕੇ ਆ ਯਕੀਨ ਦਿਲਾਉਂਦਾ ਹੈ ਕਿ ਉਹ ਨਹੀਂ ਮਰਨਗੇ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ, ਬਲਕਿ ਉਹ ਤਰੱਕੀ ਅਤੇ ਖੁਸ਼ੀ ਪਾਉਣਗੇ। ਸ਼ੈਤਾਨ ਦੀਆਂ ਰਾਹਾਂ ਜ਼ਿਲਤ ਅਤੇ ਹਲਾਕਤ ਦੀ ਤਰਫ ਲੈ ਜਾਂਦੀਆਂ ਨੇ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਆਦਮ ਅਤੇ ਹਵਾ ਸੱਚਾਈ ਤੋਂ ਵਾਕਿਫ ਸਨ, ਉਹਨਾਂ ਨੇ ਸੱਚਾਈ ਨੂੰ ਜਾਣੀਆ, ਉਹਨਾਂ ਨੇ ਭਲਾਈ ਕਰਨਾ ਜਾਣੀਆ, ਪਰ ਇਸ ਵੇਖਣਾ ਕਿ ਭਲਾਈ ਨੂੰ ਸੱਚਾਈ ਨੂੰ ਜਾਣਨ ਦੇ ਬਾਵਜੂਦ ਉਹਨਾਂ ਨੇ ਖੁਦਾ ਦੀ ਨਾਫਰਮਾਨੀ ਕੀਤੀ। ਅਤੇ ਖੁਦਾਵੰਦ ਦਾ ਕਲਾਮ ਫਰਮਾਉਂਦਾ ਕਿ ਜਿਹੜਾ ਭਲਾਈ ਕਰਨਾ ਜਾਣਦਾ ਹੈ ਅਤੇ ਉਹ ਨਹੀਂ ਕਰਦਾ, ਉਹਦੇ ਲਈ ਇਹ ਗੁਨਾਹ ਹੈ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਹਵਾ ਨੇ ਸ਼ੈਤਾਨ ਦੀਆਂ ਗੱਲਾਂ ਦਾ ਹਕੀਕਤ ਵਿੱਚ ਯਕੀਨ ਕਰ ਲਿਆ ਸੀ, ਪਰ ਇਸ ਵੇਖਣਾ ਕਿ ਉਸ ਯਕੀਨ ਨੇ ਉਹਨੂੰ ਗੁਨਾਹ ਦੀ ਸਜ਼ਾ ਤੋਂ ਨਾ ਬਚਾਇਆ। ਉਹਨੇ ਖੁਦਾ ਦੀਆਂ ਗੱਲਾਂ ਦਾ ਯਕੀਨ ਨਾ ਕੀਤਾ ਬਲਕਿ ਸ਼ੈਤਾਨ ਦੀਆਂ ਗੱਲਾਂ ਦਾ ਯਕੀਨ ਕੀਤਾ, ਜਿਹਦੀ ਵਜ੍ਹਾ ਤੋਂ ਉਹ ਗੁਨਾਹ ਦੀ ਸਜ਼ਾ ਤੋਂ ਨਾ ਬਚ ਪਾਈ। ਸੋ ਸਾਥੀਓ, ਅਸੀਂ ਆਦਮ ਅਤੇ ਹਵਾ ਦੀ ਕਹਾਣੀ ਤੋਂ, ਇਸ ਵਾਕਿਏ 'ਚੋਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਸ਼ੈਤਾਨ ਨੇ ਦਾਅਵਾ ਕੀਤਾ ਇਨਸਾਨ ਨੂੰ ਇਸ ਗੱਲ ਦਾ ਯਕੀਨ ਦਿਲਾਉਣਾ ਚਾਹੀਦਾ ਕਿ ਉਹ ਇਸ ਮਮਨੂ ਦਰਖਤ ਦੇ ਫਲ ਤੋਂ ਕੋਈ ਨੁਕਸਾਨ ਨਹੀਂ ਉਠਾਉਣਗੇ ਬਲਕਿ ਉਹਨਾਂ ਨੂੰ ਫਾਇਦਾ ਹੀ ਹਾਸਲ ਹੋਏਗਾ, ਜਦਕਿ ਖੁਦਾਵੰਦ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਸ ਮਮਨੂ ਦਰਖਤ ਦੇ ਫਲ ਤੋਂ ਨੁਕਸਾਨ ਉਠਾਓਗੇ। ਸੱਚਾਈ ਉਹਨਾਂ ਨੂੰ ਦੱਸੀ ਗਈ, ਵਾਜ਼ੇ ਕਲਾਮ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ, ਪਰ ਉਹਨਾਂ ਨੇ ਗਲਤ ਚੁਣਾਵ ਕਰਕੇ ਆਪਣੇ ਆਪ ਨੂੰ ਖੁਦਾ ਤੋਂ ਦੂਰ ਕਰ ਲਿਆ। ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਬਾਏ ਬਜ਼ੁਰਗ ਵਾਂਬੀਆ ਇਹਦੇ ਸਫ਼ਾ ਨੰਬਰ 38 ਵਿੱਚ ਆ ਗੱਲ ਲਿਖਦੀ ਹੈ ਕਿ ਰੋਜ਼ੇ ਅਦਾਲਤ ਵਿੱਚ ਲੋਕ ਇਸ ਲਈ ਮੁਜਰਮ ਨਾ ਠਹਿਰਾਏ ਜਾਣਗੇ ਕਿ ਉਹਨਾਂ ਨੇ ਜਾਣ ਬੁੱਝ ਕੇ ਝੂਠ ਦਾ ਯਕੀਨ ਕਰ ਲਿਆ ਸੀ, ਬਲਕਿ ਇਸ ਲਈ ਕਿ ਉਹਨਾਂ ਨੇ ਸੱਚਾਈ ਦਾ ਯਕੀਨ ਨਾ ਕੀਤਾ ਅਤੇ ਸਦਾਕਤ ਨੂੰ, ਯਾਨੀ ਕਿ ਸੱਚਾਈ ਨੂੰ ਜਾਣਨ ਦੇ ਬਾਵਜੂਦ ਉਹਨੂੰ ਕਬੂਲ ਨਾ ਕੀਤਾ, ਉਹਦੇ 'ਤੇ ਉਹ ਕਾਇਮੋ ਦਾਇਮ ਨਾ ਰਹੇ। ਸੋ ਜਦੋਂ ਅਸੀਂ ਸੱਚਾਈ ਨੂੰ ਜਾਣ ਲੈਂਦੇ ਹਾਂ, ਅਸੀਂ ਹਮੇਸ਼ਾ ਇਹਨੂੰ ਦਿਲ ਵਿੱਚ ਰੱਖੀਏ, ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ, ਤਾਂ ਕਿ ਅਸੀਂ ਸ਼ੈਤਾਨੀ ਚਲਾਕੀਆਂ ਤੋਂ, ਉਹਦੇ ਧੋਖਿਆਂ ਤੋਂ ਬਚ ਸਕੀਏ। ਜੋ ਕੁਝ ਖੁਦਾ ਦੇ ਹੁਕਮ ਦੇ ਖਿਲਾਫ਼ ਏ, ਉਹ ਯਕੀਨਨ ਸ਼ੈਤਾਨ ਤੋਂ ਸਾਦਿਰ ਹੁੰਦਾ ਹੈ। ਸੋ ਸਾਥੀਓ, ਅੱਜ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਹਾਸਲ ਕਲਾਮ ਆ ਹੈ ਕਿ ਅਸੀਂ ਸੱਚਾਈ ਤੋਂ ਵਾਕਿਫ ਹੋਈਏ, ਅਸੀਂ ਖੁਦਾ ਦੇ ਕਲਾਮ ਨੂੰ, ਉਹਦੇ ਹੁਕਮਾਂ ਨੂੰ ਆਪਣੇ ਦਿਲਾਂ ਵਿੱਚ ਰੱਖੀਏ ਅਤੇ ਉਹਦੇ 'ਤੇ ਹਮੇਸ਼ਾ ਕਾਇਮ ਉਦਾਇਮ ਰਹੀਏ। ਸੱਚਾਈ ਨੂੰ, ਖੁਦਾ ਦੇ ਕਲਾਮ ਨੂੰ ਕਦੀ ਵੀ ਆਪਣੇ ਹੱਥੋਂ ਨਾ ਜਾਣ ਦੇਈਏ, ਕਦੀ ਵੀ ਅਸੀਂ ਇਹਨੂੰ ਨਾ ਭੁਲਾਈਏ, ਬਲਕਿ ਅਸੀਂ ਹਮੇਸ਼ਾ ਸੱਚਾਈ ਨੂੰ ਥਾਮ ਕੇ ਰੱਖੀਏ, ਕਿਉਂਕਿ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਅਗਰ ਤੁਸੀਂ ਸੱਚਾਈ ਤੋਂ ਵਾਕਿਫ ਹੋਵੋਗੇ ਤਾਂ ਸੱਚਾਈ ਹੀ ਤੁਹਾਨੂੰ ਆਜ਼ਾਦ ਕਰੇ ਗੀ। ਸਾਥੀਓ, ਸ਼ੈਤਾਨ ਸਾਨੂੰ ਖੁਦਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ੈਤਾਨ ਝੂਠੀ ਤਾਲੀਮ ਦੇ ਜ਼ਰੀਏ ਸਾਨੂੰ ਗੁਨਾਹ ਵੱਲ ਲੈ ਜਾਂਦਾ ਹੈ। ਸੋ ਅੱਜ ਅਸਾਂ ਇਸ ਗੱਲ ਨੂੰ ਸਮਝਣਾ ਹੈ, ਇਸ ਗੱਲ ਨੂੰ ਜਾਣਨਾ ਹੈ ਕਿ ਬੇਸ਼ੱਕ ਸ਼ੈਤਾਨ ਝੂਠੀ ਤਾਲੀਮ ਦੇ ਜ਼ਰੀਏ ਇਨਸਾਨ ਨੂੰ ਗੁਨਾਹ ਵੱਲ ਲੈ ਕੇ ਜਾਂਦਾ ਹੈ, ਪਰ ਇਨਸਾਨ ਜਦੋਂ ਖੁਦਾ ਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖ ਲੈਂਦਾ ਹੈ, ਜਦੋਂ ਇਨਸਾਨ ਖੁਦਾ ਦੇ ਹੁਕਮਾਂ 'ਤੇ ਅਮਲ ਕਰ ਲੈਂਦਾ ਹੈ, ਉਹਦੇ ਵਿੱਚ ਕਾਇਮ ਉਦਾਇਮ ਰਹਿੰਦਾ ਹੈ, ਉਸ ਵੇਲੇ ਯਕੀਨਨ ਉਹ ਸੱਚਾਈ ਦੇ ਵਸੀਲੇ ਨਾਲ ਝੂਠ 'ਤੇ ਗਲਬਾ ਪਾਉਂਦਾ ਹੈ। ਸੋ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਲੋਕ ਰੋਜ਼ੇ ਅਦਾਲਤ ਵਿੱਚ ਇਸ ਲਈ ਮੁਜਰਮ ਨਹੀਂ ਠਹਿਰਾਏ ਜਾਣਗੇ ਕਿ ਉਹਨਾਂ ਨੇ ਜਾਣ ਬੁੱਝ ਕੇ ਝੂਠ ਦਾ ਯਕੀਨ ਕੀਤਾ, ਬਲਕਿ ਇਸ ਲਈ ਕਿ ਉਹਨਾਂ ਨੇ ਸੱਚਾਈ ਦਾ ਯਕੀਨ ਨਾ ਕੀਤਾ। ਅਗਰ ਅਸੀਂ ਸੱਚਾਈ ਨੂੰ ਜਾਣਦੇ ਹੋਇਆਂ ਵੀ ਉਹਨੂੰ ਕਬੂਲ ਨਹੀਂ ਕਰਾਂਗੇ ਤਾਂ ਫਿਰ ਅਸੀਂ ਸ਼ੈਤਾਨ ਦੇ ਜਾਲ ਵਿੱਚ ਫਸ ਜਾਵਾਂਗੇ। ਪਰ ਅਗਰ ਅਸੀਂ ਸੱਚਾਈ ਤੋਂ ਵਾਕਿਫ ਹੁੰਦੇ ਹੋਏ ਹਾਂ, ਸੱਚਾਈ ਨੂੰ ਦਿਲ ਤੋਂ ਕਬੂਲ ਕਰਾਂਗੇ ਤਾਂ ਫਿਰ ਯਕੀਨਨ ਸੱਚਾਈ ਹੀ ਸਾਨੂੰ ਆਜ਼ਾਦ ਕਰੇਗੀ ਅਤੇ ਸਾਨੂੰ ਖੁਦਾਵੰਦ ਵਿੱਚ ਕਾਇਮ ਉਦਾਇਮ ਰੱਖੇਗੀ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆਹ ਅਪੀਲ ਕਰਨਾ ਵਾਂ ਕਿ ਤੁਸੀਂ ਖੁਦਾ ਦੇ ਕਲਾਮ ਦਾ ਮੁਤਾਲਾ ਕਰੋ, ਸੱਚਾਈ ਤੋਂ ਵਾਕਿਫ ਹੋਵੋ, ਸੱਚਾਈ ਨੂੰ ਆਪਣੇ ਦਿਲਾਂ ਵਿੱਚ ਰੱਖੋ, ਕਿਉਂਕਿ ਖੁਦਾਵੰਦ ਦਾ ਕਲਾਮ ਜਿਹੜਾ ਕਿ ਸੱਚਾਈ ਹੈ, ਉਹੀ ਤੁਹਾਨੂੰ ਸ਼ੈਤਾਨ ਦੀਆਂ ਚਲਾਕੀਆਂ ਤੋਂ ਮਹਿਫੂਜ਼ ਰੱਖਦਾ ਹੈ ਅਤੇ ਸ਼ੈਤਾਨ 'ਤੇ ਗਲਬਾ ਅਤਾ ਫਰਮਾਉਂਦਾ ਹੈ। ਸੋ ਅੱਜ ਮੇਰੀ ਤੁਹਾਡੇ ਲਈ ਇਹ ਦੁਆ ਹੈ ਕਿ ਖੁਦਾਵੰਦ ਤੁਹਾਨੂੰ ਤੌਫੀਕ ਦੇਵੇ ਕਿ ਤੁਸੀਂ ਖੁਦਾ ਦੇ ਕਲਾਮ ਦੀ ਸੱਚਾਈ ਨੂੰ ਜਾਣਦੇ ਹੋਇਆਂ ਇਹਨੂੰ ਆਪਣੇ ਦਿਲਾਂ ਵਿੱਚ ਰੱਖ ਸਕੋ, ਇਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੋ, ਤਾਂ ਕਿ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਤੋਂ, ਉਹਦੀ ਝੂਠੀ ਤਾਲੀਮ ਤੋਂ ਦੂਰ ਰਹਿੰਦੇ ਹੋਇਆਂ ਆਪਣੇ ਆਪ ਨੂੰ ਮਸੀਹ ਦੀ ਕੁਦਰਤ ਵਿੱਚ ਕਾਇਮ ਉਦਾਇਮ ਰੱਖ ਸਕੋ ਅਤੇ ਉਹਦੇ ਜਲਾਲ ਨੂੰ ਇਸ ਰੂਹ ਜ਼ਮੀਨ 'ਤੇ ਜ਼ਾਹਿਰ ਕਰਨ ਵੱਲ ਬਣੋ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ। ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਡੇ ਅੰਦਰ ਤੂੰ ਪਾਕ ਦਿਲ ਪੈਦਾ ਕਰ। ਇਹ ਖੁਦਾਵੰਦ, ਸਾਨੂੰ ਆਪਣਾ ਪਾਕ ਰੂਹ ਅਤਾ ਫਰਮਾ, ਕਿਉਂਕਿ ਉਹਦੇ ਬਗੈਰ ਅਸੀਂ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦੇ। ਇਹ ਖੁਦਾਵੰਦ, ਅਸੀਂ ਤੇਰੇ 'ਤੇ ਈਮਾਨ ਲਿਆਉਂਦੇ ਹਾਂ, ਤੂੰ ਸਾਨੂੰ ਕਬੂਲ ਫਰਮਾ। ਤੇਰਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਵੀ ਤੇਰੇ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਤਮਾਮ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਆਪਣੇ ਹੱਥਾਂ ਵਿੱਚ ਲੈ, ਇਹਨਾਂ ਦੇ ਰੁਪਏ ਪੈਸੇ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਬਖਸ਼। ਤੇ ਖੁਦਾਵੰਦ, ਜਿਵੇਂ ਕਿ ਆ ਤੈਨੂੰ ਆਪਣਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਦੇਹਿੰਦਾ ਕਬੂਲ ਕਰਦੇ ਨੇ, ਇਹਨਾਂ ਨੂੰ ਵੀ ਤੂੰ ਆਪਣੀ ਰਹਿਨਮਾਈ ਵਿੱਚ ਚਲਾ, ਤਾਂ ਕਿ ਆ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰਦੇ ਹੋਇਆਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕਣ ਅਤੇ ਆਪਣੇ ਆਪ ਨੂੰ ਆ ਅਬਦੀ ਬਾਦਸ਼ਾਹ ਦੇ ਲਈ ਤਿਆਰ ਕਰ ਸਕਣ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮੁਸੀਬਤ ਦੇ ਨਾਮ ਵਿੱਚ। ਆਮੀਨ।
ਸਾਥੀਓ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092310176792। ਸਾਥੀਓ ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।